1097 ਅੰਗ ਤੇ ਦਸਵਾਂ ਪਾਵਨ ਸ਼ਲੋਕ ਹੈ। ਰੱਖਣੇ ਮਹੱਲਾ ਪੰਜਵਾਂ। ਜਾਂ ਛੁਟੇ ਤਾਂ ਖਾਕ, ਤੂੰ ਸੁਣੀ ਕੰਤ ਨਾ ਜਾਣਹੀ। ਸੋ ਕੋਈ ਦੇਹੀ ਜੀਵ ਆਤਮਾ ਤੋਂ ਬਿਨਾਂ ਖਾਲੀ ਪਈ ਸੀ, ਉਸ ਨੂੰ ਦੇਖ ਕੇ ਜਿਸ ਪ੍ਰਕਾਰ ਉਪਦੇਸ਼ ਕੀਤਾ ਹੈ, ਕੋਈ ਮ੍ਰਿਤਕ ਪ੍ਰਾਣੀ ਨੂੰ ਦੇਖ ਕੇ ਫਰਮਾਉਂਦੇ ਹਨ, ਇਹ ਦੇਹੀ ਜਾਂ ਤੂੰ ਛੁੱਟੜ ਹੋਈ ਤਾਂ ਤੂੰ ਖਾਕ ਰੂਪ ਹੋ ਗਈ, ਤੂੰ ਸੁਣੀ ਹੁੰਦਾ ਖਾਲੀ ਹੋਈ ਹੋਈ ਜੀਵ ਆਤਮਾ ਪਤੀ ਨੂੰ ਜਾਣਦੀ ਨਹੀਂ ਹੈ। ਦੁਰਜਨ ਸੇ ਤੀ ਨੇਹ, ਤੂੰ ਕਹਿ ਗੁਣ ਹਰ ਰੰਗ ਮਾਣ ਹੀ। ਦੁਰਜਨ ਸੇਤੀ ਹੁੰਦਾ ਖੋਟੇ ਪੁਰਸ਼ਾਂ ਨਾਲ ਤੂੰ ਨੇਹੋ ਭਾਵ ਪ੍ਰੇਮ ਕਰਦੀ ਹੈ, ਤਾਂ ਤੇ ਹਰੀ ਦੇ ਜੋ ਰੰਗ ਹੈ ਆਨੰਦ ਨੂੰ ਇਸ ਗੁਣ ਕਰਕੇ ਮਾਣੇਗੀ। ਦਵੈਸ਼ ਭਾਵ ਰੂਪੀ ਦੁਰਜਨ ਨਾਲ ਤੂੰ ਪ੍ਰੇਮ ਕਰਦੀ ਹੈ। ਦੁਰਜਨ ਦੂਜਾ ਭਾਵ ਹੈ ਵਿਛੋੜਾ ਹੋਮੈ ਰੋਗ। ਮਹਾਰਾਜ ਨੇ ਫਰਮਾਇਆ ਪਾਵਨ ਬਚਨ, ਪਿੱਛੇ ਦੱਸ ਕੇ ਆਏ ਹਾਂ ਆਪਾਂ ਨੂੰ, ਮਹੱਲਾ ਪੰਜਵਾ। ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ। ਮਹਾਰਾਜ ਕਥਨ ਕਰਦੇ ਹਨ, ਹੇ ਮਨ, ਜਿਸ ਤੋਂ ਬਿਨਾਂ ਘੜੀ ਮਾਤਰ ਵੀ ਜਿਉਣਾ ਨਹੀਂ ਹੁੰਦਾ। ਜੇ ਵਿਸਰ ਜਾਵੇ, ਵਿਛੜ ਜਾਵੇ, ਤਾਂ ਬਿੰਦ ਮਾਤਰ ਵੀ ਸਮਾਂ ਨਹੀਂ ਸਰਦਾ ਸਾਡਾ। ਇਸ ਸਿਉਂ ਕਿਉਂ ਮਨ ਰੂਸੀ ਹੈ, ਜਿਸੈ ਹਮਾਰੀ ਚਿੰਦ। ਮਹਾਰਾਜ ਫਰਮਾਉਂਦੇ ਆ, ਹੇ ਮਨ, ਉਸ ਵਾਹਿਗੁਰੂ ਨਾਲ ਕਿਉਂ ਰੁੱਸਣਾ ਆਪਾਂ ਨੇ, ਜਿਸ ਵਾਹਿਗੁਰੂ ਨੂੰ ਸਾਡੀ ਚਿੰਦ ਹੈ ਭਾਵ, ਜਿਸ ਅਕਾਲ ਪੁਰਖ ਨੂੰ ਸਾਡੀ ਚਿੰਤਾ ਹੈ। ਉਹ ਇਹ ਸਲੋਕ ਅੱਗੇ ਜਾ ਕੇ 1250 ਅੰਗ ਉੱਤੇ ਵੀ ਮਹਾਰਾਜ ਬਖਸ਼ਿਸ਼ ਕਰਨਗੇ ਦੁਬਾਰਾ। ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ। ਇਸ ਸਿਉਂ ਕਿਉਂ ਮਨ ਰੂਸੀ ਹੈ, ਜਿਸ ਹੈ ਹਮਾਰੀ ਚਿੰਦ। ਮਹੱਲਾ ਪੰਜਵਾ। ਰੱਤੇ ਰੰਗ ਪਾਰ ਬ੍ਰਹਮ ਕੈ, ਮਨ ਤਨ ਅਤ ਗੁਲਾਲ। ਜੋ ਗੁਰਮੁਖ ਪਾਰ ਬ੍ਰਹਮ ਦੇ ਰੰਗ ਪਾਪ ਪ੍ਰੇਮ ਵਿੱਚ ਰੱਤੇ ਤੋਂ ਭਾਵ ਰੰਗੇ ਗਏ ਹਨ, ਉਹਨਾਂ ਦਾ ਮਨ ਤਨ ਬਹੁਤ ਜ਼ਿਆਦਾ ਗਾੜੇ ਰੰਗ ਵਾਲਾ ਹੋਇਆ। ਉਹਨਾਂ ਨੂੰ ਨਾਮ ਦਾ ਗੂੜਾ ਰੰਗ ਸਤਿਗੁਰੂ ਦੀ ਕਿਰਪਾ ਨਾਲ ਚੜ੍ਹ ਜਾਂਦਾ ਹੈ। ਨਾਨਕ ਬਿਣ ਮਾਵੈ ਆਲੂਦਿਆ, ਜਿੱਤੀ ਹੋਰ ਖਿਆਲ। ਸਤਿਗੁਰੂ ਮਹਾਰਾਜ ਕਥਨ ਕਰਦੇ ਹਨ, ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਕੁ ਖਿਆਲ ਹਨ, ਉਹ ਸਾਰੇ ਆਲੂਦਿਆ ਤੋਂ ਭਾਵ ਗੰਦੇ ਹੀ ਹਨ। ਸੋ ਜਿਵੇਂ ਪੀਲੋ ਜੀ ਨੇ ਕਿਹਾ ਸੀ, ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ, ਉਹਨਾਂ ਚਿੱਕੜ ਪਾਵ ਨਾ ਬੋੜਿਆ ਬੋੜਿਆ ਨਾ ਆਲੂਦ ਪਏ। ਸੋ ਇਸ ਪ੍ਰਕਾਰ ਆਲੂਦਿਆ ਹੁੰਦਾ ਗੰਦੇ ਹਨ। ਅਵੜੀ ਹਰ ਜੀਓ, ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ। ਇਹ ਵਾਹਿਗੁਰੂ ਜੀ, ਜਦੋਂ ਤੂੰ ਮੇਰਾ ਮਿੱਤਰ ਹੈ ਤਾਂ ਮੈਨੂੰ ਕਾਹਦਾ ਝੋਰਾ ਲੱਗਿਆ ਹੋਇਆ। ਫਿਰ ਜਿੰਨੀ ਠੱਗੀ ਜੱਗ ਠੱਗਿਆ, ਸੇ ਤੁਧ ਮਾਰ ਨਿਵਾੜਾ। ਸੋ ਠੱਗੀ ਨਹੀਂ ਕਹਿਣਾ, ਠੱਗੀ ਬਹੁ ਵਾਚਕ ਹੋਣ ਕਰਕੇ, ਜਿੰਨਾ ਕਾਮ ਕ੍ਰੋਧ ਆਦਿਕ ਠੱਗਾਂ ਨੇ ਸਾਰੇ ਜਗਤ ਨੂੰ ਠੱਗਿਆ ਠੱਗ ਲਿਆ, ਸੇ ਤੋਂ ਭਾਵ ਉਹਨਾਂ ਠੱਗਾਂ ਨੂੰ ਆਪਨੇ ਮਾਰ ਕੇ ਮੇਰੇ ਮਗਰੋਂ ਜੋ ਨਿਵਾੜਾ ਤੋਂ ਭਾਵ ਦੂਰ ਕਰ ਦਿੱਤਾ। ਗੁਰ ਭਉ ਜਲ ਪਾਰ ਲੰਘਾਇਆ, ਜਿੱਤਾ ਪਾਵਾੜਾ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜਿਸ ਵੇਲੇ ਕਾਮ ਆਦਿਕਾਂ ਦਾ ਪੁਆੜਾ ਜਿੱਤਿਆ, ਪਾਵਾੜਾ ਹੁੰਦਾ ਪੁਆੜਾ, ਉਹ ਕਹਿੰਦੇ ਫਲਾਣੇ ਨੇ ਪੁਆੜੇ ਪਾ ਤੇ, ਤਾਂ ਗੁਰਾਂ ਨੇ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ। ਗੁਰਮਤੀ ਸਭ ਰਸ ਭੋਗਦਾ, ਵੱਡਾ ਅਖਾੜਾ। ਵੱਡਾ ਅਖਾੜਾ ਜੋ ਸੰਸਾਰ ਹੈ, ਇਸ ਵਿੱਚ ਗੁਰਮਤੀ ਹੈ ਹੀ, ਸਭ ਤਰ੍ਹਾਂ ਦੇ ਰਸਾਂ ਨੂੰ ਆਨੰਦ ਨੂੰ ਭੋਗਦਾ, ਗੁਰੂ ਦੀ ਸਿੱਖਿਆ ਲੈਣ ਵਾਲਾ ਹੀ। ਸਭ ਇੰਦਰੀਆ ਵਸ ਕਰ ਦਿੱਤੀ ਉਹ, ਸਤਵੰਤਾ ਸਾੜਾ। ਸੋ ਇਸ ਪ੍ਰਕਾਰ ਬਚਨ ਕਰਦੇ ਹਨ, ਸਤਵੰਤਾ ਹੁੰਦਾ ਸੱਤ ਚੇਤਨ ਆਨੰਦ ਸਰੂਪ ਵਾਲਾ, ਜੋ ਵਾਹਿਗੁਰੂ ਸਾੜਾ ਸਾਡਾ ਰੱਖਿਅਕ ਹੈ, ਉਸ ਨੇ ਸਭ ਇੰਦਰੀਆਂ ਵਸੀਕਾਰ ਕਰ ਦਿੱਤੀਆਂ ਹਨ। ਜਿੱਤ ਲਾਈਆਂ ਤੇ ਤੈ ਲੱਗਦੀਆਂ, ਨਹਿ ਖਿੰਜੋ ਤਾੜਾ। ਹੁਣ ਇੰਦਰੀਆਂ ਜਿਸ ਪਾਸੇ ਵੱਲ ਲਾਉਂਦੀਆਂ ਹਨ, ਪਹਿਲਾਂ ਲਾਉਂਦੀਆਂ ਸੀ ਉੱਧਰ ਨੂੰ ਮੈਂ ਜਾਂਦਾ ਸੀ ਮੇਰਾ ਮਨ, ਆਹ ਸਵਾਦ ਲੈਣੇ ਆ ਉਹ ਸਵਾਦ ਲੈਣੇ ਆ, ਹੁਣ ਇੰਦਰੀਆਂ ਜਿਸ ਪਾਸੇ ਲਾਈ ਦੀਆਂ ਹਨ, ਉਸੇ ਪਾਸੇ ਜਾਂਦੀਆਂ ਨੇ, ਉਸੇ ਪਾਸੇ ਲੱਗਦੀਆਂ ਨੇ। ਤੋ ਆਪੋ ਆਪਣੀ ਜਿਹੜੀ ਹੈ ਨਾ ਖਿੰਜੋ ਤਾੜਾ, ਅਸੀਂ ਇਹਨਾਂ ਦੀ ਖਿੱਚੋ ਤਾਣ ਨਹੀਂ ਕਰਦੀਆਂ। ਹੁਣ ਇਹ ਨਹੀਂ ਕਹਿੰਦੀਆਂ ਅਸੀਂ ਉਹ ਜ਼ਰੂਰ ਦੇਖਣਾ, ਜਾਂ ਇਹ ਨਹੀਂ ਕਹਿੰਦੀਆਂ ਕਿ ਮੈਂ ਉਹ ਜ਼ਰੂਰ ਖਾਣਾ, ਹੁਣ ਇਹ ਮੇਰੇ ਵੱਸ ਵਿੱਚ ਨੇ। ਜੋ ਇੱਛੀ ਸੋ ਫਲ ਪਾਇੰਦਾ, ਗੁਰ ਅੰਦਰ ਵਾੜਾ। ਹੁਣ ਜੋ ਇੱਛਾ ਕਰਦਾ ਉਹ ਫਲ ਪਾਉਂਦਾ, ਕਿਉਂਕਿ ਗੁਰਾਂ ਨੇ ਆਪਣੀ ਮਿਹਰ ਕਰਕੇ ਮਨ ਨੂੰ ਹਿਰਦੇ ਦੇ ਅੰਦਰ ਵਾੜ ਦਿੱਤਾ ਵਾਪਸ। ਜਿਵੇਂ ਹਰਿਆ ਡੰਗਰ ਬਾਹਰ ਐਵੇਂ ਥਾਂ ਥਾਂ ਭਟਕਦਾ। ਸੋ ਡੰਡਾ ਲੈ ਕੇ ਜਿਹੜਾ ਡੰਗਰ ਦਾ ਰਾਖਾ ਹੁੰਦਾ ਉਹਨੂੰ ਮੋੜ ਕੇ ਲਿਆ ਕੇ ਉੱਥੇ ਵਾੜੇ 'ਚ ਵਾੜ ਦਿੰਦਾ। ਇਸੇ ਤਰ੍ਹਾਂ ਗੁਰਾਂ ਨੇ ਮੇਰੇ ਮਨ ਨੂੰ ਅੰਤਰਮੁਖ ਬਿਰਤੀ ਕਰ ਦਿੱਤੀ ਹੈ ਦੀ। ਗੁਰਾਂ ਨੇ ਆਪਣਾ ਉਪਦੇਸ਼ ਅੰਦਰ ਵਾੜਾ ਭਾਵ ਪ੍ਰਵੇਸ਼ ਕਰ ਦਿੱਤਾ ਮੇਰੇ ਹਿਰਦੇ। ਜਦੋਂ ਗੁਰਾਂ ਨੇ ਆਪਣਾ ਉਪਦੇਸ਼ ਵਸਾਇਆ ਤਾਂ ਮੇਰੇ ਹਿਰਦੇ ਦੇ ਅੰਦਰ ਹੀ ਉਹ ਜਿਹੜਾ ਮਨ ਸੀ ਟਿਕ ਗਿਆ। ਗੁਰੂ ਨਾਨਕ ਤੁੱਠਾ ਭਾਏ ਰਹੋ ਹਰ ਵਸਦਾ ਨੇੜਾ। ਭਾਏ ਰਹੋ ਤੋਂ ਭਾਵ ਹੈ ਭਾਈਓ, ਪ੍ਰੇਮ ਵਿੱਚ ਰਹਿਣ ਕਰਕੇ ਜਿਸ ਵੇਲੇ ਗੁਰੂ ਤੁੱਠਾ ਭਾਵ ਪ੍ਰਸੰਨ ਹੋਇਆ ਤਾਂ ਹਰੀ ਨੂੰ ਨੇੜੇ ਵਸਦਾ ਨਿਸ਼ਚੇ ਕੀਤਾ। ਦੱਖਣੇ ਮਹੱਲਾ ਪੰਜਵਾ। ਇਸ ਪ੍ਰਕਾਰ ਮਹਾਰਾਜ ਅੱਗੇ ਜੋ ਗਿਆਰਵਾਂ ਸਲੋਕ ਬਖਸ਼ਿਸ਼ ਕਰਦੇ ਹਨ, ਜਾ ਮੂੰਹ ਆਵਹਿ ਚਿੱਤ ਤੂੰ ਤਾਂ ਹੱਬੇ ਸੁੱਖ ਲਹਾਓ। ਜਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਹੇ ਤੇਰੀ ਹੇ ਪਤੀ ਪਰਮਾਤਮਾ, ਜਾ ਮੂੰਹ, ਜਦ ਮੈਨੂੰ ਤੂੰ ਚੇਤੇ ਆਵੇਂ ਤਾਂ ਮੈਂ ਹੱਬੇ ਸਾਰੇ ਸੁੱਖ ਲਵਾਂ। ਨਾਨਕ ਮਨ ਹੀ ਮੰਝ ਰੰਗਾਵਲਾ, ਪਿਰੀ ਤਿਹੰਜਾ ਨਾਓ। ਸਤਿਗੁਰੂ ਕਥਨ ਕਰਦੇ ਆ, ਹੇ ਪਿਰੀ, ਤਿਹੰਜਾ ਤੋਂ ਭਾਵ ਆਪ ਜੀ ਦਾ ਜੋ ਨਾਮ ਹੈ ਉਹ ਮੇਰੇ ਮਨ ਵਿੱਚ ਰੰਗਾਵਲਾ, ਆਨੰਦ ਦੇਣ ਵਾਲਾ। ਮਹੱਲਾ ਪੰਜਵਾ। ਕੱਪੜ ਭੋਗ ਵਿਕਾਰ ਇਹ ਹੱਬੇ ਹੀ ਛਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੋਹਣੇ ਕੱਪੜਿਆਂ ਦਾ ਪਾਉਣਾ ਅਤੇ ਵਿਸ਼ੇ ਵਿਕਾਰਾਂ ਦਾ ਭੋਗਣਾ ਇਹ ਹੱਬੇ ਭਾਵ ਸਾਰੇ ਹੀ ਛਾਰ ਜੋ ਖੇ ਸਵਾਹ ਰੂਪ ਨੇ, ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਕਿਸੇ ਨੂੰ। ਖਾਕ ਲੜੇਂਦਾ ਤਨ ਖੇ ਜੋ ਰੱਤੇ ਦੀਦਾਰ। ਜੋ ਗੁਰਮੁਖ ਵਾਹਿਗੁਰੂ ਦੇ ਦੀਦਾਰ ਭਾਵ ਸਰੂਪ ਦੇ ਵਿੱਚ ਰੱਤੇ ਹਨ, ਤਨ ਖੇ ਤੋਂ ਭਾਵ ਉਹਨਾਂ ਦੇ ਚਰਨਾਂ ਦੀ ਧੂੜੀ ਮੈਂ ਲੁੜੇਂਦਾ ਭਾਵ ਚਾਹੁੰਦਾ। ਖੇ ਤੋਂ ਭਾਵ ਚਿਦਾਕਾਸ਼ ਵਿੱਚ ਵਿਚਰਨ ਵਾਲੇ ਜੋ ਗੁਰਮੁਖ ਹਨ ਉਹਨਾਂ ਦੇ ਤਨ ਹੁੰਦਾ ਸਰੀਰ ਦੀ ਧੂੜੀ ਚਾਹੁੰਦਾ ਹਾਂ। ਮਹੱਲਾ ਪੰਜਵਾ। ਕਿਆ ਤੱਕ ਹੈ ਵਿਆਹ ਪਾਸ ਕਰ ਹੀੜੇ ਹਿੱਕ ਆਧਾਰ। ਮਹਾਰਾਜ ਫਰਮਾਉਂਦੇ ਭਾਈ, ਵਿਆਹ ਤੋਂ ਭਾਵ ਹੁੰਦਾ ਦੂਜੇ, ਪਾਸ ਹੁੰਦਾ ਪਾਸੇ, ਕੀ ਤੱਕਾ ਕੀ ਦੇਖਦਾ। ਹੀੜੇ ਹਿਰਦੇ ਵਿੱਚ ਇੱਕ ਵਾਹਿਗੁਰੂ ਦਾ ਆਧਾਰ ਆਸਰਾ ਫੜਨਾ ਕਰ, ਦੂਜਾ ਪਾਸਾ ਨਾ ਦੇਖ ਕਿ ਉੱਥੋਂ ਮੈਨੂੰ ਆਸਰਾ ਮਿਲੂ, ਉੱਥੋਂ ਮਿਲੂਗਾ, ਇੱਥੋਂ ਮਿਲੂਗਾ। ਹਿਰਦੇ ਦੇ ਅੰਦਰ ਦੇਖ ਅਤੇ ਅੰਦਰ ਦੇਖ ਕੇ ਕਹਿ ਵਾਹਿਗੁਰੂ ਤੇਰਾ ਆਸਰਾ ਤੂੰ ਹੀ ਆ। ਜਦੋਂ ਮਾਲਕ ਅੰਦਰ ਬੈਠਾ ਬਾਹਰ ਕਾਹਨੂੰ ਦੇਖਣਾ ਕਹਿੰਦੇ ਫਿਰ ਤੂੰ। ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ। ਸੰਤਾਂ ਦੇ ਚਰਨਾਂ ਦੀ ਧੂੜ ਥੀਓ ਤੋਂ ਭਾਵ ਹੋ ਜਾ, ਜਿਸ ਕਰਕੇ ਸੁਖਾਂ ਦਾ ਦਾਤਾ ਪਰਮੇਸ਼ਰ ਲੱਭ ਜਾਵੇ। ਪੌੜੀ ਵਿਣ ਕਰਮਾ ਹਰ ਜੀ ਉਹਨਾਂ ਪਾਈ ਹੈ, ਬਿਨ ਸਤਿਗੁਰ ਮਨੁਆ ਨਾ ਲੱਗੈ। ਚੰਗੇ ਕਰਮਾਂ ਤੋਂ ਬਿਨਾਂ ਸਤਿਗੁਰੂ ਨਹੀਂ ਪਾਈਏ, ਫਿਰ ਸਤਿਗੁਰੂ ਤੋਂ ਬਿਨਾਂ ਮਨੁਆ ਮਨ ਨਹੀਂ ਲੱਗਦਾ, ਮਨ ਲੱਗੇ ਤੋਂ ਬਿਨਾਂ ਹਰ ਜੀ ਪ੍ਰਾਪਤ ਨਹੀਂ ਹੁੰਦੇ। ਜਾਂ ਇਉਂ ਕਹੋ ਵੀ ਸ੍ਰੇਸ਼ਟ ਕਰਮਾਂ ਤੋਂ ਬਿਨਾਂ ਸਤਿਗੁਰੂ ਨਾ ਪਾਈਏ ਨਹੀਂ ਮਿਲਦੇ, ਅਤੇ ਸਤਿਗੁਰੂ ਤੋਂ ਬਿਨਾਂ ਹਰ ਜੀ ਮਨ ਵਿੱਚ ਨਹੀਂ ਲੱਗਦਾ ਭਾਵ ਪ੍ਰਾਪਤ ਨਹੀਂ ਹੁੰਦਾ। ਧਰਮ ਧੀਰਾ ਕਲ ਅੰਦਰੇ ਇਹੋ ਪਾਪੀ ਮੂਲ ਨਾ ਤੱਗੈ। ਸੋ ਕਲਯੁਗ ਦੇ ਅੰਦਰ ਧਰਮ ਵਾਲਾ ਬੰਦਾ ਹੀ ਧੀਰਾ ਹੁੰਦਾ, ਟਿਕਦਾ, ਧੀਰਜਵਾਨ ਹੁੰਦਾ। ਜੋ ਪਾਪੀ ਪੁਰਸ਼ ਹੈ ਉਹ ਮੂਲ ਹੁੰਦਾ ਕਦਾਚਿਤ, ਤੱਗੈ ਤੋਂ ਭਾਵ ਇਸਤਤ ਨਹੀਂ ਹੁੰਦਾ, ਤੱਗੈ ਹੁੰਦਾ ਗਿਆਨਵਾਨ ਨਹੀਂ ਹੁੰਦਾ। ਕਲਯੁਗ ਦੀ ਇੱਕ ਮਰਿਆਦਾ ਦੱਸਦੇ ਹੋਏ ਫਰਮਾਉਂਦੇ ਹਨ, ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ। ਜੋ ਕੰਮ ਇਹ ਕਰ ਭਾਵ ਹੱਥ ਕਰੇਗਾ ਉਹਦਾ ਫਲ ਇਹ ਭਾਵ ਇਹੋ ਜਿਹੜਾ ਕਰ ਹੈ ਹੱਥ ਪਾਏਗਾ। ਫਲ ਮਿਲਦਿਆਂ ਇੱਕ ਘੜੀ ਤੋਂ ਬਹੁਤ ਅੱਧੀ ਘੜੀ ਵੀ ਨਹੀਂ ਲੱਗਦੀ ਕਲਯੁਗ ਦੇ ਵਿੱਚ। ਭਾਵ ਇਹ ਵੀ ਜਿਹੜੇ ਹੱਥ ਨਾਲ ਜਿਹੜਾ ਮਾੜਾ ਕਰੂਗਾ ਉਸ ਹੱਥ ਨੂੰ ਜਦੇ ਹੀ ਫਲ ਮਿਲ ਜਾਣਾ, ਇਹ ਕਲਯੁਗ ਦਾ ਅਸੂਲ ਹੀ ਹੈ। ਚਾਰੇ ਯੁੱਗ ਮੈਂ ਸੋਧਿਆ ਬਿਣ ਸੰਗਤ ਅਹੰਕਾਰ ਨਾ ਭੱਗੈ। ਮੈਂ ਚੰਗੀ ਤਰ੍ਹਾਂ ਸੋਧਿਆ, ਵਿਚਾਰਿਆ ਕਿ ਚਾਰੇ ਯੁੱਗਾਂ ਵਿੱਚੋਂ ਯੁੱਗ ਚਾਹੇ ਕੋਈ ਵੀ ਹੋਵੇ ਪਰ ਸਤਸੰਗਤ ਕੀਤੇ ਤੋਂ ਬਿਨਾਂ ਹੰਕਾਰ ਨਹੀਂ ਭੱਜਦਾ, ਟੁੱਟਦਾ ਨਹੀਂ, ਭੱਗੈ ਤੋਂ ਭਾਵ ਟੁੱਟਦਾ ਨਹੀਂ ਹੈ। ਜਿੱਥੇ ਜਾਪ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਅਭੰਗ ਹੈ ਅਭੰਗੰ ਵਿਭੂਤੇ, ਉੱਥੋਂ ਹੁੰਦਾ ਆ ਭੰਗ, ਭੰਗ ਹੁੰਦਾ ਟੁੱਟਣਾ ਅਤੇ ਆ ਰਹਿਤ, ਭੱਗੈ ਇੱਥੇ ਟੁੱਟਦਾ ਹੈ, ਹੰਕਾਰ ਨਹੀਂ ਭੱਗੈ ਟੁੱਟਦਾ, ਹੰਕਾਰ ਜਾਂਦਾ ਨਹੀਂ ਹੈ। ਓਮ ਮੈਂ ਮੂਲ ਨਾ ਛੁੱਟਈ ਬਿਣ ਸਾਧੂ ਸਤਸੰਗੇ। ਸੰਤਾਂ ਦੀ ਸਤਸੰਗਤ ਕੀਤੇ ਤੋਂ ਬਿਨਾਂ ਹਉਮੈ ਮੂੜ ਹੁੰਦੀ ਕਦਾ ਚਿੱਤ ਨਹੀਂ ਛੁੱਟਦੀ ਤੇ ਚਿਰ ਥਾਹ ਨਾ ਪਾਵੇ ਜਿਚਰ ਸਾਹਿਬ ਸਿਉਂ ਮਨ ਭੰਗੇ। ਜਦ ਤੱਕ ਸਾਹਿਬ ਪਰਮਾਤਮਾ ਨਾਲੋਂ ਮਨ ਭੰਗਾ ਵਿਘਨ ਵਾਲਾ ਹੈ ਉਦੋਂ ਹੁੰਦਾ ਤਿਚਰ ਤਦ ਤੱਕ ਥਾਹ ਤੋਂ ਭਾਵ ਸੰਸਾਰ ਦਾ ਅੰਤ ਨਹੀਂ ਪਾਉਂਦਾ। ਉਹਨਾਂ ਚਿਰ 84 ਲੱਖ ਜੂਨਾਂ ਦੇ ਭੋਗਣ ਦਾ ਥਾਹ ਭਾਵ ਅੰਤ ਨਹੀਂ ਪੈਂਦਾ। ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣ ਭੱਗੈ। ਜਿਸ ਪੁਰਸ਼ ਨੇ ਗੁਰਾਂ ਦੁਆਰੇ ਪਰਮੇਸ਼ਰ ਨੂੰ ਸੇਵਿਆ ਉਸ ਦੇ ਘਰ ਵਿੱਚ ਅਭੱਗੈ ਪਰਮਾਤਮਾ ਦਾ ਦੀਵਾਨ ਭਾਵ ਆਸਰਾ ਹੈ। ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗੈ। ਗੁਰ ਤੋਂ ਭਾਵ ਪੂਜਨੀਕ ਸਤਿਗੁਰਾਂ ਦੀ ਚਰਨੀ ਜੋ ਜੀਵ ਲੱਗੇ ਆ ਉਹਨਾਂ ਨੇ ਹਰੀ ਦੀ ਕਿਰਪਾ ਨਾਲ ਆਤਮ ਸੁਖ ਪਾਇਆ। ਦੱਖਣੇ ਮਹੱਲਾ ਪੰਜਵਾਂ ਜਗਿਆਸੂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜੀ ਇਹ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਲੋੜੀਂਦੋ ਹੱਬ ਜਾਏ ਸੋ ਮੀਰਾ ਮੀਰੰਨ ਸਿਰ। ਮਹਾਰਾਜ ਫਰਮਾਉਂਦੇ ਹਨ ਉਹ ਮੀਰੰਨ ਪਾਤਸ਼ਾਹ ਸਾਰਿਆਂ ਨਾਲੋਂ ਵੱਡਾ ਪਾਤਸ਼ਾਹ ਦਾ ਸਿਰ ਮੀਰਾ ਸ਼੍ਰੋਮਣੀ ਪਾਤਸ਼ਾਹ ਵਾਹਿਗੁਰੂ ਹੱਬ ਜਾਏ ਸੋ ਲੋੜੀਂਦੋ। ਸੋ ਇਸ ਪ੍ਰਕਾਰ ਹੱਬ ਜਾਏ ਜਗ੍ਹਾ ਪ੍ਰਾਪਤ ਹੋਣਾ ਚਾਹੀਦਾ। ਹੱਠ ਮੰਝਾਹੂ ਸੋ ਧਣੀ ਚੌਦੋ ਮੁੱਖ ਅਲਾਏ। ਉਹ ਧਣੀ ਪਰਮਾਤਮਾ ਹੱਠ ਹੁੰਦਾ ਹਿਰਦੇ ਦੇ ਮੰਝਾਹੂ ਵਿੱਚ ਹੈ। ਇੱਥੇ ਹੱਠ ਬੋਲਾ ਬੋਲਣਾ ਹੱਠ ਨਹੀਂ ਕਰਨਾ ਹੱਠ। ਸੋ ਹਿਰਦੇ ਮੰਝਾਹੂ ਤੇ ਭਾਵ ਵਿੱਚ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸੋ ਚੌਦੋ ਤੋਂ ਭਾਵ ਉਚਾਰਿਆ ਉਹਨਾਂ ਦੁਆਰੇ ਹੇ ਭਾਈ ਤੂੰ ਵੀ ਮੁੱਖ ਦੇ ਨਾਲ ਅਲਾਏ ਕਥਨ ਕਰ। ਮਹੱਲਾ ਪੰਜਵਾ ਮਾਣਕੂ ਮੋਹੇ ਮਾਓ ਦਿਨਾ ਧਣੀ ਅਪਾਹੇ। ਮਾਓ ਤੋਂ ਪਾਵੇ ਭਾਈ ਮਾਣਕ ਰੂਪ ਜੋ ਨਾਮ ਹੈ ਉਹ ਮੋਹੇ ਤੋਂ ਪਾ ਮੈਨੂੰ ਅਪਾਹੇ ਹੁੰਦਾ ਨਿਰਲੇਪ ਧਣੀ ਨੇ ਪਰਮਾਤਮਾ ਨੇ ਅਪਾਹੇ ਹੁੰਦਾ ਆਪ ਦਿਨਾ ਹੁੰਦਾ ਦਿੱਤਾ ਹੈ। ਇਸ ਕਰਕੇ ਹਿਆਓ ਮਹਿੰਜਾ ਠੰਡੜਾ ਮੁੱਖੋਂ ਸੱਚ ਅਲਾਏ। ਮਹਿੰਜਾ ਹੁੰਦਾ ਮੇਰਾ ਜਿਹੜਾ ਹਿਆਓ ਹਿਰਦਾ ਠੰਡਾ ਹੋ ਗਿਆ। ਹਾਂ ਤੇ ਭਾਈ ਤੂੰ ਵੀ ਮੂੰਹ ਨਾਲ ਸੱਚ ਨਾਮ ਨੂੰ ਅਲਾਏ ਭਾਵ ਕਥਨ ਕਰ। ਮਹੱਲਾ ਪੰਜਵਾ ਮੂਥੀ ਆਊ ਸੇਜ ਨੈਣਾ ਪਿਰੀ ਵਿਛਾਵਣਾ। ਉਸ ਵਾਹਿਗੁਰੂ ਦੀ ਪ੍ਰਾਪਤੀ ਲਈ ਮੂੰਹ ਹੁੰਦਾ ਮੈਂ ਸੇਜਾ ਥੀ ਆਓ ਭਾਵ ਹੁੰਦੀਆਂ ਅਤੇ ਨੈਣਾ ਅੱਖਾਂ ਨੂੰ ਪਿਰੀ ਪਤੀ ਦਾ ਵਿਛਾਉਣਾ ਵਿਛਾਉਂਦੀਆਂ। ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੂ ਬਾਹਰ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਮਹਾਰਾਜ ਜੀ ਜੇ ਉਹ ਪਤੀ ਪਰਮਾਤਮਾ ਮੇਰੇ ਵੱਲ ਇੱਕ ਵਾਰੀ ਵੀ ਦੇਖਿਆ ਦੇਖ ਲਵੇ ਤਾਂ ਕੀਮਾਹੂ ਭਾਵ ਹੁੰਦਾ ਕੀਮਤ ਤੋਂ ਬਾਹਰ ਬੇਕੀਮਤੇ ਸੁੱਖ ਪ੍ਰਾਪਤ ਹੋਣਗੇ। ਕੀਮਾਹੂ ਬਾਹਰ ਪੌੜੀ ਮਨ ਲੋਚੈ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਈਆ। ਪੌੜੀ 'ਚ ਮਹਾਰਾਜ ਫਰਮਾਉਂਦੇ ਪੰਜਵੇਂ ਪਾਤਸ਼ਾਹ ਕਿ ਮਨ ਹਰੀ ਨੂੰ ਮਿਲਣਾ ਲੋਚੈ ਭਾਵ ਚਾਹੁੰਦਾ ਹੈ ਪਰ ਮੈਂ ਦਰਸ਼ਨ ਕਿਵੇਂ ਪਾਵਾਂ। ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਸੋ ਇਹ ਵਿੜਤੇ ਪਾਠ ਨਹੀਂ ਕਰਨਾ ਵਿੜਤੇ ਵੱਟ ਲਏ ਖੱਟ ਲਏ। ਇਹ ਸਾਹਿਬਾ ਮਾਲਕਾ ਜੇ ਤੈਨੂੰ ਇੱਕ ਕਿੰਨਾ ਕੁ ਬਿੰਦ ਹੁੰਦਾ ਰੰਚਕ ਮਾਤਰ ਵੀ ਭਾਵੇਂ ਮੈਨੂੰ ਬਿੰਦ ਮਾਤਰ ਬੁਲਾਵੇਂ ਤਾਂ ਮੈਂ ਲੱਖਾਂ ਪਦਾਰਥ ਜਿਹੜੇ ਸੀ ਉਹ ਵਿੜਤੇ ਵੱਟ ਲਏ ਮੈਂ ਉਹ ਸਮਝਾਂਗੀ। ਜੇ ਵਾਹਿਗੁਰੂ ਇੱਕ ਵਾਰ ਵੀ ਆਵਾਜ਼ ਦੇ ਕੇ ਬੁਲਾ ਲਵੇ ਪਿਆਰ ਨਾਲ ਲੱਖਾਂ ਵੱਟੇ। ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵੜ ਨਾ ਸਾਈਆਂ। ਮੈਂ ਚਾਰੇ ਦਿਸ਼ਾਂ ਵੇਖੇ ਚਾਰੇ ਪਾਸੇ ਭਾਲ ਕੇ ਵੇਖੇ ਹੈ ਢੂੰਡਿਆ ਪਰ ਹੇ ਸਾਈਆਂ ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆ। ਹੇ ਸੰਤੋ ਮੈਨੂੰ ਰਾਹ ਦੱਸੋ ਮੇਰਾ ਪ੍ਰਭੂ ਪਰਮਾਤਮਾ ਦਾ ਨਾਲ ਕਿਵੇਂ ਮਿਲਾਪ ਹੋਵੇ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਮਹਾਰਾਜ ਕਹਿੰਦੇ ਮਨ ਨੂੰ ਅਰਪਿਓ ਭਾਈ ਅਤੇ ਹਉਮੈ ਨੂੰ ਤਜੋ ਹਉਮੈ ਛੱਡ ਦਿਓ ਇਹ ਭਾਈ ਇਸ ਰਸਤੇ ਵਿੱਚ ਜੁਲਾਈਆ ਭਾਵ ਚੱਲਣਾ ਕਰੋ। ਹਉਮੈ ਤਜਨ ਨਾਮ ਲਿਵ ਲਾਵਨ ਭਾਣਾ ਮੰਨਣ ਪੰਥ ਇਹ ਪਾਵਨ। ਨਿਤ ਸੇਵਿਆ ਹੋ ਸਾਹਿਬ ਆਪਣਾ ਸਤਸੰਗ ਮਿਲਾਈਆ। ਸਤਸੰਗ ਵਿੱਚ ਆਪਣੇ ਆਪ ਨੂੰ ਮਿਲਾ ਕੇ ਹਰ ਰੋਜ਼ ਆਪਣੇ ਸਾਹਿਬ ਪਰਮਾਤਮਾ ਨੂੰ ਸੇਵਨਾ ਕਰੋ। ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆ। ਜਦੋਂ ਗੁਰਾਂ ਨੇ ਮਹਿਲ ਸਰੂਪ ਦੇ ਵਿੱਚ ਮਹਿਲ ਦਾ ਅਰਥ ਹੁੰਦਾ ਸਰੂਪ ਸਰੂਪ ਦੇ ਵਿੱਚ ਬੁਲਾਇਆ ਤਾਂ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ। ਮਨ ਬਾਹਰ ਨੂੰ ਜਾਂਦਾ ਇਹਨੂੰ ਪਤਾ ਨਹੀਂ ਵੀ ਅੰਦਰ ਜਾ ਕੇ ਆਸਾਂ ਪੂਰੀਆਂ ਹੋਣੀਆਂ। ਜਿੱਦਣ ਇਹਨੂੰ ਇਹ ਪਤਾ ਲੱਗ ਗਿਆ ਕਿ ਮੈਂ ਬਾਹਰ ਜਾਣ ਦੀ ਬਜਾਏ ਅੰਦਰ ਨੂੰ ਜਾਵਾਂ, ਉਦਣ ਹੀ ਇਹ ਮਨ ਰਾਜਾ ਸੁਲਤਾਨ ਹੋ ਜਾਣਾ। ਤੁਧ ਜੇ ਵਡਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ, ਇਹ ਮੇਰੇ ਮਿੱਤਰ ਗੁਸਾਈਆਂ ਪ੍ਰਿਥਵੀ ਦੇ ਮਾਲਕ, ਤੇਰੇ ਜਿੱਡਾ ਉਪਕਾਰੀ ਹੋਰ ਕੋਈ ਸੁਝਦਾ ਨਹੀਂ। ਸਾਰੀ ਦੁਨੀਆ ਭਾਲ ਕੇ ਦੇਖੀ ਹੈ ਜੀ। ਦੱਖਣੇ ਮਹੱਲਾ ਪੰਜਵਾ, ਮੂਥੀ ਆਊ ਤਖਤ ਪੀਰੀ ਮਹਿੰਜੇ ਪਾਤਸ਼ਾਹ। ਮੇਰੇ ਵਿੱਚ ਇੰਨੀ ਸ਼ਰਧਾ, ਜੇ ਮਹਿੰਜੇ ਮੇਰੇ ਪੀਰੀ ਪਾਤਸ਼ਾਹ ਹੋਣ ਤਾਂ ਮੈਂ ਤਖਤ ਥੀ ਆਊ ਹੁੰਦੀ, ਤਖਤ ਹੋ ਜਾਂਦੀ, ਜਿਸ ਕਰਕੇ ਮੇਰੇ ਵਿੱਚ ਆ ਕੇ ਨਿਵਾਸ ਕਰਨ। ਭਾਵ ਮਿਲਾਵੇ ਕੋਲ ਕਬਲ ਜਿਵੇਂ ਬਿਕਸਾਮ ਦੋ। ਕਹਿੰਦੇ ਜੇ ਪੀਰੀ ਪਰਮਾਤਮਾ ਆਪਣੇ ਪਾਪ ਚਰਨਾਂ ਦੇ ਕੋਲ ਮਿਲਾਵੇ, ਪਾਪ ਚਰਨਾਂ ਦਾ ਧਿਆਨ ਬਖਸ਼ੇ, ਤਾਂ ਕੌਲ ਫੁੱਲ ਦੀ ਨਿਆਈ ਮੇਰਾ ਹਿਰਦਾ ਬਿਕਸਾਮ ਦੋ ਖਿੜ ਜਾਵੇਗਾ। ਮਹੱਲਾ ਪੰਜਵਾ, ਕਿਰਿਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ। ਜਦ ਪੀਰੀ ਨੂੰ ਭੁੱਖ ਲੱਗੇ ਤਾਂ ਪੀਰੀ ਸੰਦੜੀ, ਸੰਦੜੀ ਤੋਂ ਭਾਵ ਹੁੰਦਾ ਦੀ, ਤਾਂ ਪੀਰੀ ਦੀ ਭੁੱਖ ਦਾ ਮੈਂ ਲਾਵਣ ਭਾਵ ਸਲੂਣਾ ਥੀ ਵਿਥਰਾ ਹੋ ਰਵਾਂ ਫਿਰ। ਭਾਵ ਜਦੋਂ ਪੀਰੀ ਪਰਮਾਤਮਾ ਨੂੰ ਭੁੱਖ ਲੱਗੇ ਤਾਂ ਪੀਰੀ ਦੀ ਭੁੱਖ ਦਾ ਮੈਂ ਸਲੂਣਾ ਬਣ ਜਾਂ। ਲੂਣ ਵਾਲੀਆਂ ਚੀਜ਼ਾਂ ਜਿਵੇਂ ਖਾਂਦੇ ਹਾਂ ਚਾਹ ਕੇ, ਜਿਨ੍ਹਾਂ ਨੂੰ ਪੀਰੀ ਸੰਦਰੀ ਭਾਵ ਪੀਰੀ ਦੀ ਭੁੱਖ ਹੈ, ਉਹਨਾਂ ਦਾ ਮੈਂ ਲਾਵਣ ਸਲੂਣਾ ਹੋਰ ਮਾਂ ਅਰਥਾਤ ਅਤਿਅੰਤ ਪਿਆਰਾ ਲੱਗਾ ਉਹਨਾਂ ਨੂੰ। ਜਾਣ ਮਿਠਾਈ ਇੱਕ ਬੇਈ ਪਿੜੇ ਨਾ ਹੁੱਟੈ। ਜਾਣੋ ਮਿਠਿਆਈ ਜਿਹੜੀ ਮਿਠਾਸ ਤਾਂ ਇੱਕ ਗੰਨੇ ਵਿੱਚ ਹੈ, ਸੋ ਜੋ ਬੇਈ ਪੀੜੇ ਭਾਵ ਦੂਜੀ ਵਾਰ ਪੀੜਨੇ ਕਰਕੇ ਵੀ ਰਸ ਦੇਣ ਤੋਂ ਹੁੱਟੈ ਭਾਵ ਹਟਦਾ ਨਹੀਂ, ਇਸੇ ਪ੍ਰਕਾਰ ਹੀ ਆਤਮ ਰਸ ਦੀ ਮਿਠਾਸ ਤਾਂ ਮਹਾਤਮਾ ਦੇ ਵਿੱਚ ਹੈ। ਦੂਜੀ ਵਾਰ ਪੀੜਨੇ ਭਾਵ ਪ੍ਰਸੰਨ ਕਰਨ ਨਾਲ ਕੋਈ ਪ੍ਰਸ਼ਨ ਕਰੇ ਉਹਨਾਂ ਨੂੰ, ਪਹਿਲਾਂ ਖੁਸ਼ ਬੈਠੇ ਆ, ਇਹ ਨਹੀਂ ਵੀ ਦੁਬਾਰਾ ਪੁੱਛੋ ਗੁੱਸੇ ਹੋ ਜਾਣਗੇ, ਫਿਰ ਪ੍ਰਸ਼ਨ ਕਰਨ ਨਾਲ ਵੀ ਉਹ ਮਹਾਤਮਾ ਉੱਤਰ ਦੇਣ ਤੋਂ ਹਟਦੇ ਨਹੀਂ, ਐਨ ਚੰਗੀ ਤਰ੍ਹਾਂ ਸਮਝਾ ਕੇ ਦਿਲ ਪਸੰਦੀ ਉੱਤਰ ਦਿੰਦੇ ਆ। ਇਉਂ ਜਾਣੋ ਮਿਠਾਸ ਤਾਂ ਗੰਨੇ ਵਿੱਚ ਹੀ ਹੈ। ਸੋ ਵੇਈ ਤੋਂ ਭਾਵ ਦੂਜੇ ਸ਼ਕਲ ਦੇ ਜੋ ਕਾਨੇ ਹੁੰਦੇ, ਗੰਨੇ ਵਰਗੇ ਇੱਕ ਕਾਨੇ ਵੀ ਹੁੰਦੇ ਆ, ਹੁੰਦਾ ਦੇਖਣ ਨੂੰ ਗੰਨੇ ਵਰਗਾ ਹੀ ਲੱਗਦਾ, ਉਹਨਾਂ ਨੂੰ ਪੀੜ ਕੇ ਹੁੱਟ ਰਹੇ ਭਾਵ ਥੱਕ ਗਏ, ਰਸ ਨਿਕਲਿਆ ਹੀ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਾਣੋ ਆਤਮਾ ਸੁੱਖ ਜੋ ਹੈ ਸੋ ਮਹਾਤਮਾ ਵਿੱਚ ਹੈ। ਵੇਈ ਹੁੰਦਾ ਦੂਜੀ, ਦੂਜੀ ਜਗ੍ਹਾ ਪਰ ਪੀੜੇ ਨਾ ਹੁੱਟੈ, ਪੀੜ ਨਹੀਂ ਹਟਦੀ। ਮਹੱਲਾ ਪੰਜਵਾ, ਠੱਗਾ ਨੀਹਮ ਤਰੋੜ ਜਾਣ ਗੰਧਰਬਾ ਨਗਰੀ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਕੀਤਾ ਹੋਇਆ, ਠੱਗਾ ਸੋ ਨੀਹਮ ਤਰੋੜ, ਇਹ ਦੂਜਾ ਇਹ ਵੀ ਹੈ ਠੱਗਾ ਨੀਹਮ ਤਰੋੜ ਪਾਠ, ਇਹ ਟੀਕਾ ਫਰੀਦ, ਸੋ ਫਰੀਦਕੋਟ ਜੀ ਟੀਕੇ 'ਚ ਕੀਤਾ, ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਛਪੀ ਪਾਸ਼ੇੜ ਬੀੜ ਵਿੱਚ ਇਹੋ ਮਤਰੋੜ ਪਾਠ ਕੀਤਾ। ਅਲੱਗ ਅਲੱਗ ਕਿਸਮ ਦੇ ਆਪੋ ਆਪਣੇ ਹਰੇਕ ਦੇ ਵਿਚਾਰ ਹੁੰਦੇ ਨੇ। ਨੀਹੋਮ ਹੁੰਦਾ ਪ੍ਰੇਮ, ਸੋ ਇਸ ਪ੍ਰਕਾਰ ਅਲੱਗ ਅਲੱਗ ਫਿਰ ਉਹੋ ਜਿਹੇ ਅਰਥ ਹੋ ਜਾਂਦੇ ਨੇ, ਜਿਵੇਂ ਕੋਈ ਵਿਦਵਾਨ ਰਲ ਕੇ ਬਣਾਉਂਦੇ ਨੇ ਵੀ ਆਹ ਪਾਠ ਐਂ ਹੋਣਾ ਚਾਹੀਦਾ। ਸੋ ਸੰਸਾਰਕ ਜਿੰਨੇ ਕੁ ਸੰਬੰਧ ਹਨ ਇਹ ਸਭ ਠੱਗ ਹਨ, ਇਹਨਾਂ ਸੰਬੰਧੀਆਂ ਰੂਪ ਠੱਗਾਂ ਨਾਲ ਜੋ ਮਹਾਰਾਜ ਕਹਿੰਦੇ ਤੂੰ ਨੀਹੋ ਪ੍ਰੇਮ ਕਰਦਾ ਹੈ, ਇਸ ਨੂੰ ਮਤਰੋੜ ਭਾਵ ਤੋੜ ਦੇ। ਸੋ ਇਹਨਾਂ ਨੂੰ ਗੰਧਰਬਾ ਨਗਰੀ, ਹਰੀ ਚਾਂਦੀ ਨਗਰੀ ਵਾਂਗ ਝੂਠਾ ਜਾਣ, ਅਰਥ ਉਹੀ ਹੈ, ਸਿਰਫ ਆਪਣੀ ਹੋਂਦ ਨੂੰ ਜਨਾਉਣ ਲਈ ਸਾਰੇ ਕਰ ਲੈਂਦੇ ਨੇ। ਠੱਗਾ ਨੀਹੋ ਮਤਰੋੜ, ਉਹਦਾ ਵੀ ਅਰਥ ਉਹੀ ਬਣਦਾ, ਪਰ ਠੱਗਾ ਨੀਹੋ ਤਰੋੜ, ਤਰੋੜਨਾ ਵੀ ਅਰਥ ਦੋਨਾਂ ਦਾ ਇੱਕੋ ਹੀ ਆਵੇਗਾ। ਪਾਠ ਅਲੱਗ ਅਲੱਗ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਪਾਠ ਕਰ ਲੈਂਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੁੱਖ ਘਟਾਉ ਦੂਏ ਇਸ ਪੰਧਾਣੂ ਘਰ ਘਣੇ, ਇਹਨਾਂ ਦਾ ਸੁੱਖ ਦੂਏ ਤੋਂ ਭਾਵ ਦੋ, ਅਤੇ ਘਟਾਉ ਹੁੰਦਾ ਘੜੀਆਂ ਦਾ ਹੈ, ਇਹ ਜਿਹੜੇ ਸੰਸਾਰ ਦੇ ਰਿਸ਼ਤੇਦਾਰ ਹੈ, ਮਿੱਤਰ ਦੋਸਤ ਹੈ, ਸੋ ਦੋ ਲੋਕਾਂ ਦੇ ਸੁੱਖ ਨੂੰ ਘਟਾਉ ਭਾਵ ਘਟਾਉਣ ਵਾਲੇ ਹਨ। ਇਸ ਪੰਧਾਣੂ ਭਾਵ ਰਸਤੇ ਚੱਲਣ ਕਰਕੇ ਘਣੇ ਹੁੰਦਾ, ਬਹੁਤ ਸਾਰੇ ਜੂਨੀਆਂ ਰੂਪੀ ਘਰਾਂ ਦੀ ਪ੍ਰਾਪਤੀ ਹੁੰਦੀ ਹੈ, 84 ਲੱਖ ਜੂਨ ਬੰਦੇ ਨੂੰ ਭੋਗਣੀ ਪੈਂਦੀ ਹੈ। ਪੌੜੀ ਅਕਲ ਕਲਾ ਨਹਿ ਪਾਈ ਹੈ ਪ੍ਰਭ ਅਲੱਖ ਅਲੇਖੰ। ਉਹ ਪਰਮਾਤਮਾ ਸੋ ਚਾਰ ਕਲਾਂ ਕਰਕੇ ਕਲਪਨਾ ਤੋਂ ਰਹਿਤ, ਅਕਲ ਰਹਿਤ ਹੈ, ਅਤੇ ਉਹ ਆਪਣੇ ਆਪ ਨਹੀਂ ਪਾਇਆ ਜਾਂਦਾ, ਉਹ ਵਾਹਿਗੁਰੂ ਅਲੱਖ ਹੈ ਅਤੇ ਅਲੇਖੰ ਅਲੇਖਾਂ ਤੋਂ ਰਹਿਤ, ਆਪਣੀ ਅਕਲ ਦੀ ਕਲਾ ਜੋ ਹੈ ਉਹ ਚਤਰਾਈ ਕਰਕੇ ਉਹ ਪਾਇਆ ਨਹੀਂ ਜਾਂਦਾ, ਉਹ ਵਾਹਿਗੁਰੂ ਅਲੱਖ ਹੈ ਅਤੇ ਅਲੇਖਾਂ ਤੋਂ ਰਹਿਤ ਹੈ। ਖਾਟ ਦਰਸ਼ਨ ਭ੍ਰਮ 'ਤੇ ਫਿਰੈ ਨਾ ਮਿਲੀ ਹੈ ਭੇਖੰ। ਦਾਸਾ ਉਹ 99 ਅੰਗ ਤੇ ਫਰਮਾਉਂਦੇ ਨੇ ਖੱਟ ਦਰਸ਼ਨ 6 ਭੇਖਾਂ ਵਾਲੇ ਵੀ ਭਾਉਂਦੇ ਫਿਰਦੇ ਹਨ, ਪਰ ਭੇਖਾਂ ਦੇ ਧਾਰਨ ਕਰਕੇ ਵੀ ਮਿਲਦਾ ਨਹੀਂ ਪਰਮਾਤਮਾ। ਵਰਤ ਕਹੈ ਚੰਦਰਾਇਣਾ ਸੇ ਕਿਤੈ ਨ ਲੇਖੰ, ਭਾਵੇਂ ਚੰਦਰਾਇਣ ਆਦਿਕ ਵਰਤ ਵੀ ਰੱਖਣਾ ਕਰਦੇ ਹਨ ਪਰ ਉਹ ਕਿਸੇ ਲੇਖੇ 'ਚ ਨਹੀਂ ਹੈ। ਸੋ ਚੰਦਰਾਇਣ ਵਰਤ ਚੰਦਰਮਾ ਦੀ ਕਲਾ ਅਨੁਸਾਰ ਗਰਾਸ ਪਹਿਲੇ ਵਧਾਈ ਜਾਣਾ, ਜਿਵੇਂ ਮੱਸਿਆ ਤੋਂ ਅਗਲੇ ਦਿਨ ਸ਼ੁਰੂ ਕਰਦੇ ਹਨ, ਏਕਮ ਨੂੰ ਇੱਕ ਬੁਰਕੀ, ਪੂਰਨਮਾਸੀ ਤੱਕ 15 ਬੁਰਕੀਆਂ ਕਰ ਲੈਣੀਆਂ, ਦੂਜ ਨੂੰ 2 ਬੁਰਕੀਆਂ, ਤੀਜ ਨੂੰ 3 ਬੁਰਕੀਆਂ, ਫਿਰ ਜਿਵੇਂ ਅੱਗੇ ਜਾ ਕੇ ਪੂਰਨਮਾਸੀ ਤੋਂ ਅੱਗੇ ਚੰਦਰਮਾ ਘਟਣਾ ਸ਼ੁਰੂ ਹੁੰਦਾ, ਐਂ ਫਿਰ ਇੱਕ ਇੱਕ ਬੁਰਕੀ ਘਟਾਉਂਦੇ ਘਟਾਉਂਦੇ ਇੱਕ ਬੁਰਕੀ 'ਤੇ ਫਿਰ ਚਲੇ ਜਾਣਾ। ਇਹਨੂੰ ਚੰਦਰਾਇਣ ਵਰਤ ਕਹਿੰਦੇ ਨੇ। ਇਹਦੇ ਨਾਲ ਮਹਾਰਾਜ ਕਹਿੰਦੇ ਕੀ ਹੋਜੂ? ਕੁਛ ਵੀ ਨਹੀਂ ਹੋਣਾ, ਜੇ ਨਾਮ ਨਹੀਂ ਜਪਿਆ ਸਾਰਾ ਬੇਅਰਥ ਹੀ ਚਲੇ ਜਾਣਾ। ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖੰ, ਸੰਪੂਰਨ ਵੇਦਾਂ ਦੇ ਪਾਠ ਨੂੰ ਪੜ੍ਹਦੇ ਹਨ ਪਰ ਤੱਤ ਤੋਂ ਉਹਦੇ ਜਾਂ ਸਾਰ ਸਿਧਾਂਤ ਨੂੰ ਨਹੀਂ ਵੇਖਿਆ, ਸ੍ਰੇਸ਼ਟ ਤੱਤ ਸਿਧਾਂਤ ਨੂੰ ਨਹੀਂ ਵੇਖਿਆ। ਜਿਵੇਂ ਪੈਸੇ ਕਮਾਉਣ ਨੂੰ ਪਾਠ ਸਾਰੇ ਕਰਦੇ ਹੈ, ਬਥੇਰੇ ਪਾਠੀ ਕਰੋੜਾਂ ਬੈਠੇ ਸੰਸਾਰ ਅੰਦਰ, ਪਰ ਮਹਾਰਾਜ ਕਹਿੰਦੇ ਬਹੁਤੇ ਲੋਕ ਤਾਂ ਪਾਠ ਤੋਂ ਪੈਸੇ ਕਮਾਉਣ ਵਾਲਾ ਹੀ ਕੰਮ ਕਰਦੇ ਨੇ। ਕੀਰਤਨ ਵਾਲੇ ਕੀਰਤਨ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ, ਪਾਠ ਵਾਲੇ ਪਾਠ ਨਹੀਂ ਹਿਰਦੇ 'ਚ ਵਸਾਉਂਦੇ, ਕਥਾ ਵਾਲੇ ਆਪਣੇ ਲਈ ਆਪ ਨਹੀਂ ਕਥਾ ਕਰਦੇ, ਦੂਜਿਆਂ ਲਈ ਉਹ ਕਰਦੇ ਆ। ਉਹ ਤਾਂ ਸਾਰੇ ਮਾਇਆ ਲਈ ਉਹ ਕਰਦੇ ਆ, ਕਥਾ ਕੀਰਤਨ ਪਾਠ ਵਿਰਲਾ ਜੋ ਹਿਰਦੇ 'ਚ ਵਸਾਉਂਦਾ। ਤਿਲਕ ਕੱਢੈ ਇਸ਼ਨਾਨ ਕਰ ਅੰਤਰ ਕਾ ਲੇਖੰ, ਬਾਹਰੋਂ ਇਸ਼ਨਾਨ ਕਰਕੇ ਮੱਥੇ 'ਤੇ ਤਿਲਕ ਕੱਢਦੇ, ਚੰਗੇ ਲੰਬੇ ਲੰਬੇ ਤਿਲਕ ਲਾਏ ਪਰ ਹਿਰਦੇ ਅੰਦਰ ਪਾਪਾਂ ਨੂੰ ਵੀ ਕਾਲਖ ਭਰੀ ਪਈ ਹੈ। ਭੇਖੀ ਪ੍ਰਭੂ ਨਾ ਲੱਭੈ ਬਿਨ ਸੱਚੀ ਸਿੱਖੰ, ਗੁਰਾਂ ਦੀ ਸੱਚੀ ਸਿੱਖਿਆ ਤੋਂ ਬਿਨਾਂ ਭੇਖਾਂ ਦੇ ਧਾਰ ਨਾਲ ਪਰਮਾਤਮਾ ਨਹੀਂ ਲੱਭਦਾ। ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ, ਉਹ ਜੀ ਭੁੱਲਿਆ ਹੋਇਆ ਸ੍ਰੇਸ਼ਟ ਰਸਤੇ 'ਚ ਪੈਂਦਾ ਜਿਹਦੇ ਮੱਥੇ ਧੁਰੋਂ ਹੀ ਸ੍ਰੇਸ਼ਟ ਲੇਖ ਲਿਖਿਆ ਹੋਇਆ। ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ, ਜਿਹਨੇ ਆਪਣੀ ਅੱਖਾਂ ਨਾਲ ਗੁਰਾਂ ਦੇ ਦਰਸ਼ਨ ਕੀਤੇ ਜਾ ਕੇ ਉਹਨੇ ਆਪਣੇ ਮਨੁੱਖਾ ਜਨਮ ਨੂੰ ਸਵਾਰ ਲਿਆ। ਸ਼ਰਧਾ ਭਾਵਨਾ ਰੱਖ ਕੇ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਜਾਣ ਕੇ ਦਰਸ਼ਨ ਕੀਤੇ ਨੇ, ਉਹਨੂੰ ਸਾਖਿਆ ਤੇ ਇਹੀ ਨਿਰੰਕਾਰ ਹੈ, ਉਹਦਾ ਭਲਾ ਇਸੇ ਤਰ੍ਹਾਂ ਹੀ ਹੋ ਜਾਂਦਾ, ਅੱਖਾਂ ਸਫਲੀਆਂ ਹੋ ਜਾਂਦੀਆਂ ਉਹਦੀਆਂ।